ਸਲੂਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਪਾਕ ਪਟਨ ਚ ਬੈਠੇ ਹੋਏ ਸ਼ੇਖ ਬ੍ਰਹਮ ਦੇ ਨਾਲ ਇਹ ਆਸਾ ਜੀ ਦੀ ਵਾਰ ਦੀ ਵਿਚਾਰ ਹੋ ਰਹੀ ਹੈ। ਪਹਿਲੇ ਸਲੋਕ ਵਿਚ ਸਤਿਗੁਰਾਂ ਦੀ ਮਹਿਮਾ ਦੱਸੀ ਹੈ ਤੇ ਗੁਰਾਂ ਤੋਂ ਬਿਨਾਂ ਭਿਆਨਕ ਹਨੇਰਾ ਦੱਸਿਆ ਹੈ। ਜਿਹੜੇ ਗੁਰੂ ਸਾਹਿਬ ਨੂੰ ਚੇਤੇ ਨਹੀਂ ਕਰਦੇ ਆਪ ਸਾਵਧਾਨ ਬਣੇ ਰਹਿੰਦੇ ਹਨ, ਉਹ ਜਿਵੇਂ ਬੁਆੜ ਤਿਲ ਹੁੰਦੇ ਆ ਜਿਨ੍ਹਾਂ ਚ ਸਾਹ ਪਈ ਕੋਈ ਰਾਖਾ ਨਹੀਂ ਹੁੰਦਾ। ਸ੍ਰਿਸ਼ਟੀ ਦੀ ਉਤਪਤੀ ਬਾਤ ਖਾਇਆ ਕਿ ਆਪਣੇ ਆਪ ਤੋਂ ਪਰਮੇਸ਼ਰ ਰਚਨਾ ਰਚੀ ਹੈ, ਬਣਾਏ ਹੋਏ ਸਾਰੇ ਖੰਡ ਬ੍ਰਹਿਮੰਡ ਸੱਚੇ ਦੇ ਬਣਾਏ ਹੋਏ ਹਨ। ਸੱਚੇ ਦਾ ਹੀ ਸਾਰਿਆਂ ਚ ਪ੍ਰਕਾਸ਼ ਹੈ, ਸੱਚੇ ਦੇ ਹੀ ਸਾਰਿਆਂ ਚ ਆਕਾਰ ਹਨ, ਜਿੰਨੇ ਆਕਾਰ ਹਨ ਸੱਚੇ ਦੇ ਬਣਾਏ ਹੋਏ ਹੈ। ਜਿਹੜੇ ਸੱਚ ਨੂੰ ਧਿਆਉਂਦੇ ਉਹ ਸੱਚੇ ਨੂੰ ਪ੍ਰਾਪਤ ਹੁੰਦੇ ਹੈ, ਜੋ ਜੰਮਣ ਮਰਨ ਵਾਲਿਆਂ ਦੀ ਉਪਾਸ਼ਨਾ ਕਰਦੇ ਉਹ ਕੱਚ ਤੋਂ ਵੀ ਨਿਕੰਮੇ ਹੁੰਦੇ ਕੱਚੇ ਹੁੰਦੇ ਹਨਗੇ। ਵਾਹਿਗੁਰੂ ਦੀ ਵੱਡੀ ਵਡਿਆਈ ਹੈ ਉਹਦਾ ਨਾਂ ਵੱਡਾ ਹੋਣੇ ਕਰਕੇ, ਉਹਦਾ ਸੱਚਾ ਨਿਆਂ ਹੋਣੇ ਕਰਕੇ, ਇਸ ਕਰਕੇ ਵਾਹਿਗੁਰੂ ਦੀ ਵੱਡੀ ਵਡਿਆਈ ਹੈ। ਜੀਵ ਦੀ ਵਡਿਆਈ ਤਾਂ ਵੱਡੀ ਹੋਊ ਜਿਸ ਮਹਾਰਾਜ ਦਾ ਵੱਡਾ ਨਾਮ ਜਪੇਗਾ, ਅਤੇ ਗੁਰਾਂ ਦੀ ਵਡਿਆਈ ਤਾਂ ਵੱਡੀ ਹੈ, ਨਾਮ ਰੂਪ ਤੋਂ ਵੱਡੇ ਹਨ ਸਤਿਗੁਰੂ ਸੱਚੇ ਪਾਤਸ਼ਾਹ, ਪ੍ਰਪੰਚ ਤੋਂ ਪਰੇ ਹਨ। ਵੱਡਾ ਪਰਮੇਸ਼ੁਰ ਦਾ ਨਾਮ ਦੇ ਕੇ ਆਪ ਦਾ ਨਾਮ ਨਹੀਂ ਜਪਾਉਂਦੇ, ਪਰਮੇਸ਼ੁਰ ਦਾ ਨਾਮ ਜਪਾਉਂਦੇ ਹਨ। ਇਹ ਸਾਰਾ ਸੰਸਾਰ ਉਸ ਦੀ ਕੋਹੜੀ ਹੈ, ਸੱਚਾ ਵਿੱਚ ਵੱਸਦਾ ਹੈ, ਗੁਰਮੁਖਾਂ ਨੂੰ ਭਾਣੇ ਚ ਮੇਲ ਲਿਆ ਹੈ, ਮਨਮੁਖਾਂ ਨੂੰ ਸੰਸਾਰ ਦੇ ਵਿੱਚ ਹੀ ਮਾਇਆ ਦੇ ਵਿੱਚ ਲਾ ਕੇ ਨਾਸ ਕਰ ਰਿਹਾ ਹੈ। ਇਸ ਪ੍ਰਕਾਰ ਪਰਮੇਸ਼ੁਰ ਨੇ ਸ੍ਰਿਸ਼ਟੀ ਦੇ ਰਚੀ ਹੋਈ ਰਚਨਾ ਨੂੰ ਰੋਜ਼ ਨਾਵੇਂ ਲਿਖਣ ਵਾਸਤੇ ਧਰਮਰਾਜ ਨੂੰ ਕਾਇਮ ਕੀਤਾ ਹੈ। ਤੀਜੇ ਸਲੋਕ ਵਿੱਚ ਪਰਮੇਸ਼ੁਰ ਬਸਮਾਜ ਹੈ ਸਾਰਿਆਂ ਨਾਦਾਂ ਤੋਂ ਵੇਦਾਂ ਤੋਂ, ਜਿੰਨੀ ਦੁਨੀਆਂ ਦੀ ਰਚਨਾ ਸਭਨਾਂ ਤੋਂ ਵਾਹਿਗੁਰੂ ਅਸਚਰਜ ਹੈ, ਉਹਦੀ ਅਸਚਰਜ ਦਾ ਅੰਤ ਨਹੀਂ ਪਾਇਆ ਜਾ ਸਕਦਾ, ਅਤੇ ਉਸ ਨੂੰ ਕੁਦਰਤ ਦੁਆਰਾ ਉਸ ਦੀ ਸ਼ਕਤੀ ਦੁਆਰਾ ਵੇਖੀ ਦਾ ਸੁਣੀ ਦਾ ਹੈ। ਅਤੇ ਉਸ ਪਰਮੇਸ਼ੁਰ ਨੂੰ ਭੁਲਾ ਕੇ ਜਿਹੜੇ ਭੋਗਾਂ ਨੂੰ ਭੋਗ ਭੋਗ ਕੇ ਕਹਿੰਦੇ ਅਸੀਂ ਭੋਗਾਂ ਨੂੰ ਭੋਗਦੇ ਹਾਂ, ਪਰ ਆਪਣੇ ਭੋਗ ਆਪਣੇ ਆਪ ਨੂੰ ਭੋਗ ਕੇ ਸਮਾਪਤੀ ਕਰਕੇ ਦੁਨੀਆਂ ਚੋਂ ਕੂਚ ਕਰ ਜਾਂਦੇ ਹੈ, ਇਹ ਉਹਦੇ ਮਨ ਵਾਲਿਆਂ ਨੇ ਜਨਮ ਆਪਦਾ ਗਵਾ ਲਿਆ। ਚੌਥੇ ਸਲੋਕ ਵਿੱਚ ਸਾਰੀ ਸ੍ਰਿਸ਼ਟੀ ਭੈ ਵਿੱਚ ਹੈ, ਇੱਕ ਨਿਰਭਉ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਹੋਰ ਜਿਹੜੇ ਅਵਤਾਰ ਉਹ ਵੀ ਧੂੜ ਦੇ ਕਿਣਕੇ ਦੀ ਨਹੀਂ ਭੈ ਵਿੱਚ ਹੀ ਹਨਗੇ। ਉਸ ਪਰਮੇਸ਼ੁਰ ਨੂੰ ਦਾ ਅੰਤ ਨਹੀਂ ਪਾ ਸਕਦੇ, ਕਿਤਨੇ ਕਾਨ ਹੈ, ਕਿੰਨੀਆਂ ਕਾਨਾਂ ਦੀਆਂ ਕਹਾਣੀਆਂ ਹੈ, ਕਿਤਨੇ ਵੇਦ ਵਿਆਸ ਆਦਿ ਕਰਨ ਵਿਆਸ ਦਾ ਵਿਚਾਰ ਕਰਨ ਵਾਲੇ, ਕਿਤਨੇ ਹੀ ਰਾਸਧਾਰੀਏ ਰਾਸਾਂ ਪਾ ਪਾ ਕੇ ਗੇੜੇ ਲਾ ਲਾ ਕੇ ਤਾਲਾਂ ਨੂੰ ਪੂਰਦੇ ਹੈ, ਲੱਖਾਂ ਟਕਿਆਂ ਦੇ ਹਾਰ ਪਾਉਂਦੇ ਹੈ, ਲੱਖਾਂ ਟਕਿਆਂ ਦੇ ਵਾਲੇ ਤੇ ਛੱਲੇ ਪਾਉਂਦੇ ਹਨਗੇ, ਜੇ ਸਰੀਰਾਂ ਚ ਪਾਈ ਦੇ ਖੁਆਰ ਹੋ ਜਾਂਦੇ ਹੈ। ਇਹ ਗਿਆਨ ਨਹੀਂ ਹੁੰਦਾ ਰਾਸ ਪਾਉਣੇ ਕਰਕੇ, ਕਥਨ ਕਰਨੇ ਗਿਆਨ ਦਾ ਤਾਂ ਬੜਾ ਔਖਾ ਹੈ, ਜਿਵੇਂ ਸਾਰ ਸੁਨੇ ਦਾ ਘੜਨਾ ਬੜਾ ਸੁਖਾਲਾ ਨਹੀਂ ਔਖਾ ਹੈ। ਇਸੇ ਪ੍ਰਕਾਰ ਵਾਹਿਗੁਰੂ ਦੀ ਨਜ਼ਰ ਕਰਕੇ, ਉਸ ਪਰਮੇਸ਼ੁਰ ਦੀ ਨਜ਼ਰ ਹੁੰਦੀ, ਜਦੋਂ ਨਜ਼ਰੀ ਗਿਆਨ ਦ੍ਰਿਸ਼ਟੀ ਵਾਲੇ ਗੁਰੂ ਸਾਹਿਬ ਪਾਈ ਦੇ ਹੈ ਤਾਂ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ। ਪੰਜਵੇਂ ਸਲੋਕ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਰਾਸ ਰੂਪ ਕਰਕੇ ਕਥਨ ਕੀਤਾ, ਸਾਰੀਆਂ ਜਿੰਨੇ ਪੈਰ ਹਨਗੇ ਇਹ ਗਵਾਲੇ ਹਨ, ਜਿਹੜੀਆਂ ਘੜੀਆਂ ਹਨ ਇਹ ਗੋਪੀਆਂ ਹਨਗੀਆਂ, ਅਤੇ ਚੰਦ ਤੇ ਸੂਰਜ ਜਿਹੜੇ ਬਲਭਦਰ ਤੇ ਕ੍ਰਿਸ਼ਨ ਹਨਗੇ, ਜਿਹੜਾ ਇਹਦੇ ਚ ਵਰਤਣਾ ਹੈ ਮਾਲ ਧਨ ਦੇ ਤਾਂ ਹੀ ਇਹ ਜੰਜਾਲ ਚ ਬੰਧਨਾਂ ਚ ਪੈਣਾ ਹੈ। ਜਿਹੜੇ ਲੋਕ ਗਾਉਂਦੇ ਆ ਤੇ ਨੱਚਦੇ ਆ ਚੇਲੇ ਉਹਨਾਂ ਦੇ ਸਾਜ ਵਜਾਉਂਦੇ ਆ, ਤੇ ਗੁਰੂ ਜਿਹੜੇ ਅਵਤਾਰ ਆ ਉਹਨਾਂ ਦੇ ਨੱਚਦੇ ਹੈ ਕ੍ਰਿਸ਼ਨ ਤੇ ਰਾਮ ਆਦਿਕ, ਇਹ ਚੰਗਾ ਕੰਮ ਨਹੀਂ ਹੈ। ਸੋ ਇਸ ਪ੍ਰਕਾਰ ਦੇ ਕੰਮ ਆਪਣੇ ਵੱਡਿਆਂ ਦੀਆਂ ਨਕਲਾਂ ਲਾ ਲਾ ਕੇ ਖੁਸ਼ ਹੋਣਾ ਇਹ ਚੰਗੀ ਗੱਲ ਨਹੀਂ ਹੈ। ਇਸ ਗੱਲ ਨੂੰ ਛੱਡ ਕਰਕੇ ਜਿਨ੍ਹਾਂ ਦੇ ਮਨ 'ਚ ਭੈ ਹੈ ਉਹਨਾਂ ਦੇ ਮਨ 'ਚ ਹੀ ਪ੍ਰੇਮ ਹੈ। ਇਸ ਪ੍ਰਕਾਰ ਸੋ ਬੰਧਾਂ ਜੀਵ ਵਜੇ ਹੋਏ ਭੌਂਦੇ ਫਿਰਦੇ ਹੈ, ਸਤਿਗੁਰੂ ਸਾਹਿਬ ਤੋਂ ਬਗੈਰ ਕਿਸੇ ਨੂੰ ਪਰਮੇਸ਼ੁਰ ਨੂੰ ਪਾਇਆ ਨਹੀਂ ਹੈ। ਅੱਗੇ ਛੇਵੇਂ ਸਲੋਕ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੇ ਮੁਸਲਮਾਨ ਆਪਦੀ ਸਿਫਤ ਕਰਦੇ ਹੈ, ਹਿੰਦੂ ਆਪਦੀ ਸਿਫਤ ਕਰਦੇ ਹੈ, ਦਾਨੀ ਆਪਦੀ ਸਿਫਤ ਕਰਦੇ ਹੈ, ਸਾਰਿਆਂ ਨਾਲੋਂ ਭਗਤ ਚੰਗੇ ਹੈ ਜਿਹੜੇ ਪਰਮੇਸ਼ੁਰ ਨੂੰ ਸਲਾਉਂਦੇ ਹੈ, ਉਹਨਾਂ ਦੇ ਚਰਨਾਂ ਦੀ ਧੂੜ ਬਣੀਏ। جہے کہ مسلمان جہے ہے وہ دبے جانے وہ سڑتے نہیں، ہندو تو جا کے سڑتے ہیں ساڑے جانے ہیں، ہمارے کہتے مسلمان کی مٹی بھی سڑتی ہے جدو کمہار کے پیڑے چ پی ہے، اس کر کے کسی سے ترک نہیں کرنی چاہیے، جس واحگرو نے کارن کیا وہ آپ ہی جانتا ہے، سدگرو صاحب تو بنا پرمیشور کسی نے پایا نہیں، نہ ہون نہ پیچھے، سدگرہ واحگرو نے اپنا آپ رکھے پرگٹ کر کے گرو نے واحگرو کا سروپ سنایا ہے، اس پرکار چھیا سلوکوں مہاراج جی نے پہلا آسا جی کی وار چ قسم کیتا ہے، ہوں ستواں سلوک مارا آرمب کرتے ہیں،
سلوک محلہ پہلا ہوں وچ آیا ہوں وچ گیا،
حضور فرماؤندے ہن اے شیخ برہم اے مارا جیو آؤندا جاندا کیوں ہے تے جمدا مردا کیوں ہے، تے سدگرو جی فرماؤندے ہن انتر اگیان ہوندا ہے، اندر جڑا اگیان ہے نا واحگرو دے سروپ دا، ایہدے کر کے ہومے دی بدھی فرنی اندر، او ہومے بدھی چ فرنے کر کے اے جیو جڑا ہے
ہوں وچ آیا ہوں وچ گیا،
اس لوک وچ جڑا جیو آیا ہے اے وی ہومے دے وچ ہی آیا ہے، جدوں اے جیو پرلوک نو گمن کردا اودوں انیکاں پدارتھاں دی ہنگتا لے کے نال گیا ہے،
ہوں وچ جمیا ہوں وچ موا،
شریر کر کے جڑا جمیا ہومے دے وچ جمیا ہے، شریر کر کے جو مرتو ہویا ہے یہ بھی ہومے وچ ہی مریا ہے،
ہوں وچ دتا ہوں وچ لیا،
جڑا کہنا میں کسے نو پدارتھ دتا ہے بھی ہومے وچ ہی دتا ہے، جڑا کہنا فلانے تو پدارتھ لیا ہے یہ بھی ہومے دے سہت ہی لیا ہے،
ہوں وچ کھٹیا ہوں وچ گیا،
جڑا کہنا میں اینی کھٹی نو کھٹیا ہے یہ بھی ہومے دے وچ ہی کھٹیا ہے، میری کھٹی کمائی ساری نسپل گئی، جڑا کھٹیا چلیا گیا مندر بھی ہومے دے وچ ہی ہے،
ہوں وچ سچیار کوڑیار،
ہومے دے وچ ہی اپنے آپ نو سچیائی والا منی بیٹھا ہے، سچیار سچی
ہوں وچ سچیار کوڑیار،
ہومے دے وچ ہی سچیائی والے جڑے ہنکار کر دے کہ میں سچا ہے تے کوڑیار کوڑ بولن دا ہر وقت پیچھے مانگیاں کرتے ہیں جھوٹ بول بول کے وہ بھی ہومے وچ ہی ہیں، ہاں وچ پاپ پن ویچار، میرے پاسوں بڑا پن ہویا ہے اے پاپ ہویا ہے پاپ پن بھی وچار بھی ہومے دے وچ ہی ہے، ہاں وچ نرک سرگ اوتار، جڑے پن کیتے ہے انہاں انسار سرگ دے وچ اوتار جنم دھاردا ہے، جڑے پاپ کیتے انہاں انسار نرک وچ جاندا ہے یہ بھی ہومے کر کے ہی ہے، نرک سرگ میں جنم مرن ہے جہاں ارداسا کرا لیا بھائی تھی، نرک سرگ اوتار نرک وچ جاندا ہے، ہومے سرگ اوتار جنم دھاردا ہے، دے پدوی نو پا لیندا ہے کدے نرکی جیو بن جاندا ہے، ہوں وچ ہسا ہوں وچ روو ہے، جدو ہسدا خوش ہوندا ہے کہ مینو پدارتھ مل گیا یہ بھی ہومے وچ ہی ہے، جب پدارتھ چلیا جاتا ہے روندا ہے وہ یہ بھی ہومے دے وچ ہی ہے، ہوں وچ بھری ہے ہوں وچ دھوو ہے اگنا نال بھر گیا بھی ہومے وچ ہی بھریا ہوا میں اگنا کر کے، میں کہا جی اینے پن کیتے تیس نہاتا سارے پاپ دھوتے گئے یہ بھی مارا کبھی ہومے وچ ہی دھو رہا ہے، ہوں وچ جاتی جنسی خوب ہے ہومے دے وچ ہی اپنے آپ بھی میری ब्राह्मण जाति है खत्री जाति है बैस है शूद्र है अते होमे होमिक जाति गिनती खूब है मेरी जिनस है ऊठा की जिनस है घोड़िया की है खतरा की जिनस है ये चीजा का जरा मिलना है इन खोवा गुआ है ये मेरा चलिया गया पदार्थ जिनसा मेरिया इन्नी जिनस चली गई इन्नी कणक मेरी चली गई इन्नी मेरे छोले चले गए کھونا بھی ہومے وچ ہی ہے گونا جڑا ہے، ہاں وچ مورخ ہاں وچ سیاں جڑا اپنے آپ نو مورخ مانتا ہے بھی ہومے وچ ہی ہے، جڑا سیاں اپنے آپ نو مانتا ہے بھی ہومے دے وچ ہی ہے، ودوان مانتا اپنے آپ نو موکھ مکت کی سار نہ جانا، لوکاں نو موکھ مکت کی سار نہ جانا، موکھ جو چار پرکار دیا مکتیاں سلوک سمیپ سروپ سجگ کنٹھ دیا سرگن دیا مکتیاں انہوں نے بھی سار نہیں جانی، تے مکتیاں وچوں جڑی کیول موخ ہے اس موخ دی جو جل میں جلاش کھٹانا تیوں جوتی سنگ جوت سمانا ਉਸ ਪਰਮੇਸ਼ੁਰ ਦੇ ਵਿੱਚ ਅਭੇਦ ਹੋਣ ਵਾਲੀ ਮੁਕਤੀ ਦੀ ਕੇਵਲ ਮੁਕਤੀ ਦੀ ਸਾਰ ਖਬਰ ਨੂੰ ਨਹੀਂ ਜਾਣਿਆ ਹੈ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਇਸ ਪ੍ਰਕਾਰ ਹਉ ਵਿੱਚ ਮਾਇਆ, ਜਿਹੜੀ ਮਾਇਆ ਦੇ ਵਿੱਚ ਪ੍ਰਬੰਧਿਤ ਹੈ ਚੇਤਨ ਦਾ, ਇਹ ਈਸ਼ਵਰ ਪੁਣਾ ਹੈ ਅਤੇ ਇਹ ਵੀ ਹਉਮੈ ਵਿੱਚ ਹੀ ਹੈ। ਤੇ ਛਾਇਆ ਅਵਿਦਿਆ ਵਿੱਚ ਜਿਹੜਾ ਪ੍ਰਬੰਧਿਤ ਹੈ ਚੇਤਨ ਦਾ, ਉਹ ਜੀਵ ਹੈ, ਇਹ ਵੀ ਹਉਮੈ ਵਿੱਚ ਹੀ ਹੈ। ਹਉਮੈ ਦੇ ਵਿੱਚ ਹੀ ਮਾਇਆ ਛਲ ਕਰਦਾ ਹੈ ਅਤੇ ਹਉਮੈ ਵਿੱਚ ਹੀ ਛਾਇਆ ਉੱਤੇ ਪੈ ਜਾਂਦੀ ਹੈ, ਕਈਆਂ ਦੇ ਕਿਸੇ ਪ੍ਰਕਾਰ ਦਾ ਅਸਰ ਪੈ ਜਾਂਦਾ। ਇਹ ਛਾਇਆ ਅਵਿਦਿਆ ਵੀ ਤੇ ਮਾਇਆ ਇਹ ਹੰਗਤਾ ਵਿੱਚ ਹੀ ਹੈ। ਜਦ ਹੰਗਤਾ ਨਾ ਹੋਵੇ, ਨਾ ਕੋਈ ਮਾਇਆ ਨਾ ਕੋਈ ਅਵਿਦਿਆ ਹੈ, ਨਾ ਕੋਈ ਛਾਇਆ ਨਾ ਮਾਇਆ ਕਿਸੇ ਦੀ। ਹਉਮੈ ਕਰ ਕਰ ਜੰਤ ਉਪਾਇਆ, ਜਿਹੜੀ ਹਉਮੈ ਧਾਰ ਧਾਰ ਕੇ ਮਹਾਰਾਜ, ਜੇ ਬ੍ਰਹਮ ਹੀ ਇੱਕ ਹੈ ਤੇ ਜੀਵ ਭਾਵ ਕਿਉਂ ਪੈਦਾ ਹੋ ਗਿਆ? ਤਾਂ ਮਹਾਰਾਜ ਕਹਿੰਦੇ ਹਉਮੈ ਕਰ ਕਰ ਜੰਤ ਉਪਾਇਆ। ਇਹ ਹਉਮੈ ਕਰਤੱਬਾਂ ਕਰ ਕਿਰਿਆ ਕਰਕੇ ਨਾ ਹਉਮੈ ਕਰਦਾ ਕਿ ਮੈਂ ਇਹ ਕੰਮ ਕੀਤਾ, ਇਹ ਕੀਤਾ ਹੈ। ਇਸ ਕਰਕੇ ਹਉਮੈ ਦੀ ਕਿਰਿਆ ਦੇ ਕਰ ਹੱਥਾਂ ਦੇ ਨਾਲ ਕਰਨੇ ਕਰਕੇ ਇਸ ਪ੍ਰਕਾਰ ਜੰਤਪੁਣਾ ਪੈਦਾ ਕਰ ਲਿਆ। ਇਹ ਜੀਵ ਭਾਵ ਤਾਂ ਹੀ ਪੈਦਾ ਹੋਇਆ, ਹਉਮੈ ਦੇ ਕਰਤੱਬਾਂ ਨੂੰ ਕਰਦੇ ਕਰਦਾ ਇਹ ਜੀਵ ਬਣ ਗਿਆ। ਫਿਰ ਜੂਨਾਂ ਵਿਚ ਉਪਾਇਆ ਗਿਆ, ਪੈਦਾ ਕੀਤਾ ਗਿਆ, ਭਾਵ ਇਸ ਪ੍ਰਕਾਰ ਆਉਣਾ ਜਾਣਾ ਜੀਵ ਦਾ ਬਣ ਗਿਆ। ਵਾਸਤਵ ਜੀਵ ਕੋਈ ਚੀਜ਼ ਨਹੀਂ ਹੈ ਬ੍ਰਹਮ ਤੋਂ ਬਿਨਾ। ਹਉਮੈ ਬੂਝੈ ਤਾਂ ਦਰ ਸੂਝੈ, ਹਉਮੈ ਵੀ ਅੱਗ ਬੁੱਝ ਜਾਵੇ ਨੇ ਅੰਦਰੋਂ ਨਾਮ ਦੇ ਜਲ ਕਰਕੇ, ਨਿਮਰਤਾ ਰੂਪੀ ਜਲ ਦੇ ਨਾਲ, ਤਾਂ ਪਰਮੇਸ਼ਰ ਦਾ ਦਰਵਾਜਾ ਦਰਗਾਹ ਦਾ ਸੂਝੈ ਦਿਸ ਸਕਦਾ। ਇਹਨੂੰ ਇੱਥੋਂ ਹੀ ਗਿਆਨ ਹੋ ਸਕਦਾ ਜੋ ਕੋਈ ਪਰਲੋਕ ਚ ਵਰਤਦਾ, ਜੇ ਹਉਮੈ ਬੁੱਝ ਜਾਵੇ ਇਹਦੇ ਅੰਦਰੋਂ, ਨਿਵਰਤ ਹੋ ਜਾਵੇ। ਹਉਮੈ ਬੂਝੈ ਤਾਂ ਦਰ ਸੂਝੈ, ਦਾਰੋ ਗਿਆਨ ਪ੍ਰਵੇਸ਼ ਦਾ ਤਾਂ ਸੁਝੇਗਾ, ਸਰੂਪ ਦਾ ਗਿਆਨ ਦਿਸੇਗਾ, ਜਿਸ ਗਿਆਨ ਕਰਕੇ ਪ੍ਰਵੇਸ਼ ਨੂੰ ਜਿਵੇਂ ਹੱਥ ਦੇ ਪਿਆਲਾ ਰੱਖ ਕੇ ਵੇਖ ਲਈਦਾ ਕਿ ਹਸਤਾਵਣ ਵੱਲ ਵੇਖਣਾ, ਜਿਹੜਾ ਇਹ ਹਉਮੈ ਜੇ ਅੰਦਰੋਂ ਬੁੱਝ ਜਾਵੇਗੀ, ਨਿਵਰਤ ਹੋ ਜਾਵੇਗੀ, ਤਾਂ ਦਰ ਸੂਝੈ, ਤਾਂ ਦਰਵਾਜਾ ਪ੍ਰਵੇਸ਼ ਦਾ ਸੁਝੀ ਆਵੇਗਾ, ਗਿਆਨ ਰੂਪੀ ਦਰਵਾਜਾ ਦਿਸ ਆਵੇਗਾ। ਗਿਆਨ ਵੀ ਹੋਣਾ ਕਥ ਕਥ ਲੂਝੈ, ਹਉਮੈ ਬੂਝੇ, ਹਉਮੈ ਨੂੰ ਬੂਝੇ ਚੇਤਨ ਦੇ ਆਸਰੇ, ਇੱਕ ਜੜ ਦੇ ਆਸਰੇ ਹੈ, ਚੇਤਨ ਦੇ ਆਸਰੇ ਹੈ ਹਉਮੈ। ਚੇਤਨ ਜਿਹੜਾ ਸੰਗ ਹੈ ਤੇ ਹਉਮੈ ਕਰਕੇ ਕਾਰਨ ਸੁਖ ਨੂੰ ਸਕੂਲ ਦੇ ਰਿਹਾ, ਅਮਾਨੀ ਹੋ ਕੇ ਇਹ ਹਉਮੈ ਚ ਫਸਿਆ ਹੋਇਆ ਹੈ। ਕਿਉਂ ਚੇਤਨ ਦੇ ਆਸਰੇ ਹੈ, ਜੇ ਹਉਮੈ ਬੂਝੇ ਤਾਂ ਪਰਮੇਸ਼ਰ ਦਾ ਦਲ ਗਿਆਨ ਸੂਝਾ ਦਿਸ ਪੈਂਦਾ ਹੈ। ਗਿਆਨ ਵੀ ਹੋਣਾ ਕਥ ਕਥ ਲੂਝੈ, ਸਰੂਪ ਦਾ ਗਿਆਨ ਨੀ ਹੋਇਆ, ਐਵੇਂ ਕਥੀਆਂ ਹੋਈਆਂ ਕਥਾ ਨੂੰ ਕਥ ਕਰਕੇ ਲੂਝਾ ਮਾਇਆ ਨੂੰ ਚਾਹੁੰਦਾ ਰਹਿੰਦਾ ਕਿ ਮੈਨੂੰ ਇੰਨੇ ਪਦਾਰਥ ਮਿਲਣ, ਮੈਂ ਇੱਕ ਸਭਾ ਜਿੱਤੀ ਤੇ 500 ਰੁਪਇਆ ਲਿਆ, ਹੁਣ ਵੀ ਸਭਾ ਜੇ ਜਿਤਾਉਣੀ ਤਾਂ ਮੈਨੂੰ 500 ਰੁਪਇਆ ਦਿਓ। ਕਿਉਂ ਮਾਇਆ ਵਾਸਤੇ ਕਸਲੀਆਂ ਨੂੰ ਕਥ ਕਰਕੇ ਲੂਝਾ ਚਾਹੁੰਦਾ ਰਹਿੰਦਾ, ਲੂਜਾ ਨਾਲ ਝਗੜਦਾ ਰਹਿੰਦਾ ਪਦਾਰਥਾਂ ਵਾਸਤੇ, ਕਥਾ ਕਥ ਕੇ ਕਹਿੰਦਾ ਮੈਨੂੰ ਮਾਇਆ ਮਿਲੇ। ਨਾਨਕ ਹੁਕਮ ਲਿਖੀਐ ਲੇਖ, ਗੁਰੂ ਸਾਹਿਬ ਜੀ ਕਹਿੰਦੇ ਨੇ ਹੁਕਮੀ ਅਕਾਲ ਪੁਰਖ ਨੇ ਹਉਮੈ ਵਾਲਿਆਂ ਦੇ ਸਾਰਿਆਂ ਦੇ ਸਿਰ ਦੇ ਤੇ ਜੰਮਣ ਮਰਨ ਦਾ ਲੇਖ ਲਿਖ ਦਿੱਤਾ, ਕਿਹਦੇ ਵਿਚ ਆਵਾਜਾਉਣ ਚ ਪਏ ਰਹਿੰਦੇ ਹਨ ਸਾਰੇ। ਜਿਹਾ ਵੇਖ ਹੈ ਤਿਹਾ ਵੇਖ, ਜੀਵ ਜਿਹਾ ਵੇਖਣ ਤਿਹਾ ਵੇਖ, ਜਿਹਾ ਜਾ ਤੂੰ ਕਿਸੇ ਨੂੰ ਵੇਖਦਾ, ਜੇ ਵੈਰ ਭਾਵ ਨਾਲ ਵੇਖਦਾ ਤਾਂ ਉਹ ਵੀ ਵੈਰ ਭਾਵ ਨਾਲ ਨਫ਼ਰਤ ਨਾਲ ਤੈਨੂੰ ਵੇਖਦਾ, ਜੇ ਤੂੰ ਪ੍ਰੇਮ ਨਾਲ ਵੇਖਦਾ ਤੇ ਉਹ ਹਜੇ ਤੈਨੂੰ ਉਹ ਵੀ ਵੇਖਦਾ। ਸਾਰਿਆਂ ਦੇ ਹਿਰਦਿਆਂ ਦੇ ਅੰਦਰ ਇੱਕੋ ਹੀ ਪਰਮੇਸ਼ੁਰ ਵੱਸਦਾ ਹੈ, ਜਿਹਾ ਜਿਹਾ ਤੇਰਾ ਸੁਭਾਅ ਹੈ ਉਹ ਜਿਹਾ ਤੈਨੂੰ ਫਲ ਮਿਲਦਾ ਹੈ। ਸੋ ਜਿਹਾ ਵੇਖੇ ਤਿਹਾ ਵੇਖ, ਜਿਹਾ ਜਿਹਾ ਆਪ ਨੂੰ ਸੁਖੀ ਵੇਖਣਾ ਚਾਹੁੰਦਾ ਕਿ ਉਹ ਦੂਸਰੇ ਨੂੰ ਵੀ ਸੁਖੀ ਵੇਖਣਾ ਚਾਹ, ਜਿਵੇਂ ਤੂੰ ਆਪ ਦੀ ਨਿੰਦਿਆ ਸੁਣ ਕੇ ਘਬਰਾਉਂਦਾ, ਇਹ ਪਰਾਈ ਨਿੰਦਿਆ ਨੂੰ ਸੁਣ ਕੇ ਵੀ ਘਬਰਾ, ਜਿਵੇਂ ਆਪ ਦੀ ਉਸ ਸੁਣ ਕੇ ਖੁਸ਼ ਹੋਣੇ ਬਗਾਨੀ ਉਸ ਵੀ ਸੁਣ ਕੇ ਖੁਸ਼ ਹੋ। ਇਸ ਪ੍ਰਕਾਰ ਜਿਹਾ ਵੇਖੇ, ਜਿਹਾ ਜਿਹਾ ਤੂੰ ਆਪਣੇ ਆਪ ਨੂੰ ਵੇਖਦਾ ਨਾ, ਇਹੋ ਜਿਹਾ ਸਾਰੇ ਸੰਸਾਰ ਚ ਵੇਖਣਾ ਕਰ, ਤੇਰੇ ਭਰਮ ਦੇ ਪਰਦੇ ਚੱਕੇ ਜਾਣ। ਮਹੱਲਾ ਦੂਜਾ ਹਉਮੈ ਇਹ ਜਾਤ ਹੈ, ਗੁਰੂ ਸਾਹਿਬ ਦੂਜੇ ਪਾਤਸ਼ਾਹ ਨੂੰ ਸਿੱਖਣ ਖੰਡੂਰ ਸਾਹਿਬ ਪੁੱਛਿਆ, ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਹੈ ਸ਼ੇਖ ਬ੍ਰਹਮ ਦੇ ਨਾਲ, ਇਹ ਹਉਮੈ ਦੀ ਬਾਬਤ ਕਸਰ ਕਰੋ ਮਹਾਰਾਜ, ਹਉਮੈ ਪੈਦਾ ਕਿੱਥੋਂ ਹੋਈ ਹੈ ਤੇ ਹਉਮੈ ਕਰਮ ਕਿਹੜੀ ਕਮਾਉਂਦੀ ਹੈ, ਇਹ ਤੇ ਬੰਧਨ ਕੀ ਹੈ ਹਉਮੈ ਦੇ, ਕਿੱਥੋਂ ਪੈਦਾ ਹੋਈ ਹੈ, ਹਉਮੈ ਕਿੱਥੋਂ ਉਪਜੈ ਕਿਤ ਸੰਯਮ ਇਹ ਜਾਏ। ਇਹ ਪ੍ਰਸ਼ਨ ਹੈ ਤੇ ਹਉਮੈ ਦਾ ਹੁਕਮ ਕੀ ਹੈ, ਇਹ ਕਿਰਪਾ ਕਰਕੇ ਦੱਸੋ। ਇਹਦੀ ਨਿਵਰਤੀ ਦਾਰੂ ਕੀ ਹੈ? ਇਹ ਸਾਰੇ ਪ੍ਰਸ਼ਨ ਸਿੱਖਾਂ ਦੇ ਸੁਣ ਕੇ, ਗੁਰੂ ਸਾਹਿਬ ਹਉਮੈ ਕਿੱਥੋਂ ਉਪਜੈ ਇਹ ਪ੍ਰਸ਼ਨ ਸੁਣ ਕੇ ਪਹਿਲਾਂ ਬਚਨ ਕਰਦੇ ਹਨ।
ਹਉਮੈ ਇਹਾ ਜਾਤ ਹੈ,
ਸਿੱਖੋ ਹਉਮੈ ਦੀ ਜਾਤ ਉਤਪਤੀ ਇਹੋ ਹੈ।
ਹਉਮੈ ਕਰਮ ਕਮਾਉਂਦਾ,
ਹਉਮੈ ਦੇ ਸਹਿਤ ਕਰਮ ਕਮਾਉਂਦਾ, ਜਦੋਂ ਹੰਗਤਾਂ ਨਾਲ ਕਰਮ ਕਮਾਉਂਦਾ ਉਦੋਂ ਹਉਮੈ ਪੈਦਾ ਹੁੰਦੀ ਹੈ। ਹਉਮੈ ਕਰ ਜਨ ਤੋਂ ਪਾਇਆ, ਇਹ ਪਹਿਲੇ ਪਾਤਸ਼ਾਹ ਨੇ ਉਹ ਬਚਨ ਕਹੇ ਹੈ। ਤੋ ਹਉਮੈ ਦੇ ਸਹਿਤ ਜਦੋਂ ਕਰਮ ਕਮਾਉਂਦਾ ਹੈ, ਇਹ ਉਦੋਂ ਹਉਮੈ ਪੈਦਾ ਹੁੰਦੀ। ਉਤਪਤੀ ਦਾ ਕਾਰਨ ਹਉਮੈ ਦਾ ਥਾਂ ਇਹ ਹੈ, ਜਦੋਂ ਹਉਮੈ ਸਹਿਤ ਕਰਮ ਕਮਾਉਂਦਾ ਹੈ ਉਦੋਂ ਹਉਮੈ ਜਾਤ ਪੈਦਾ ਹੁੰਦੀ ਹੈ।
ਹਉਮੈ ਏਈ ਬੰਧਨ,
ਹਉਮੈ ਦੇ ਮਾਰਾ ਬੰਧਨ ਕਿਹੜੇ ਹੈ? ਮਹਾਰਾਜ ਕਹਿੰਦੇ ਹਉਮੈ ਦੇ ਬੰਧਨ ਇਹ ਹਨ ਗੇ,
ਫਿਰ ਜੋਨੀ ਪਾ,
ਮੁੜ ਮੁੜ ਕੇ ਜੂਨਾ ਚ ਜੀਵ ਪਾਇਆ ਜਾਂਦਾ। ਇਹ ਹਉਮੈ ਦੇ ਬੰਧਨ ਪਾਏ ਹੋਏ ਹੈ, ਸਾਰੇ ਜੀਵ ਹੰਗਤਾ ਸਿਰ ਬੱਝੇ ਹੋਏ ਹਨ।
ਹਉਮੈ
ਇਹ ਜਿਹੜੀ ਹਉਮੈ ਹੈ ਇਹ ਬੰਧਨ ਪਾਉਂਦੀ ਹੈ, ਮੁੜ ਮੁੜ ਕੇ ਜੂਨਾ ਜੀਵ ਨੂੰ ਪਾਉਣ ਰੂਪ।
ਹਉਮੈ ਕਿੱਥੋਂ ਉਪਜੈ,
ਹਉਮੈ ਕਿੱਥੋਂ ਪੈਦਾ ਹੋਈ ਹੈ? ਪੁੱਤਰ ਦਿੱਤਾ ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਦੇ ਕਰਮ ਕਮਾਉਣੇ ਕਰਕੇ ਭਾਈ ਹਉਮੈ ਪੈਦਾ ਹੋਈ ਹੈ।
ਕਿਤ ਸੰਜਮ ਇਹ
ਜਾਣੇ, ਕਿਹੜੇ ਸੰਜਮ ਸਾਧਨ ਨਾਲ ਮਾਰਾ ਜਾਂਦੀ ਹੈ? ਕਿਹੜਾ ਉੱਤਰ ਫੇਰ ਦੇਣਗੇ?
ਹਉਮੈ ਇਹੋ ਹੁਕਮ ਹੈ,
ਹੁਕਮ ਕੀ ਹੈ? ਮਹਾਰਾਜ ਕਹਿੰਦੇ ਹਉਮੈ ਦਾ ਹੁਕਮ ਇਹੋ ਹੀ ਹੈ ਭਾਈ,
ਪੈ ਕਿਰਤ ਫਿਰਾ,
ਜੀਵਨ ਜੋ ਹਉਮੈ ਸਾਹਿਬ ਕਿਰਤ ਕਰਮ ਕੀਤੇ ਹੈ ਉਹਦੇ ਅਨੁਸਾਰ ਪਏ ਫਿਰਦੇ ਹੈ। ਇਹ ਹਉਮੈ ਦਾ ਹੁਕਮ ਹੈ, ਹਉਮੈ ਵਾਲਿਆਂ ਤੇ ਪਰਮੇਸ਼ਰ ਦਾ ਇਹ ਹੁਕਮ ਹੈ। ਆਪਦੀ ਕਰਨੀ ਅਨੁਸਾਰ ਪਏ ਕਰਨੀ ਅਨੁਸਾਰ ਜੋ ਕੀਤੀ ਹੈ ਨਾ ਕਿਰਤ, ਉਹਦੇ ਅਨੁਸਾਰ ਪਏ ਜੂਨਾ ਚ ਫਿਰੋ। ਇਹ ਹੁਕਮ ਹੈ ਹਉਮੈ ਵਾਲਿਆਂ ਦੇ ਤਾਈ।
ਹਉਮੈ ਦੀਰਘ ਰੋਗ ਹੈ,
ਹਉਮੈ ਕਿਹੀ ਜੀ ਵਸਤੂ ਹੈ? ਕਹਿੰਦੇ ਦੀਰਘ ਵੱਡਾ ਰੋਗ ਹੈ, ਜਿਵੇਂ ਕੁਸ਼ ਰੋਗ ਹੁੰਦਾ ਇਹ ਹਉਮੈ ਬੜੀ ਭਾਰੀ ਹੈ।
ਦਾਰੂ ਵੀ ਇਸ ਮਾਂ
ਆਈਏ ਵੀ ਦਾਰੂ ਵੀ ਹੈ ਕੋਈ? ਕਹਿੰਦੇ ਹਾਂ ਦਾਰੂ ਵੀ ਇਹਦੇ ਵਿੱਚ ਹੈ। ਇਹ ਸਮਝਣਾ ਹੈ ਕਿ ਜਿਹੜੀ ਹੰਗਤਾ ਇਹ ਚੇਤਨ ਦੇ ਆਸਰੇ ਕਿ ਜੜ ਦੇ ਆਸਰੇ ਹੈ? ਜੋ ਚੇਤਨ ਦੇ ਆਸਰੇ ਹੈ ਤੇ ਚੇਤਨ ਤਾਂ ਹੰਗਤਾ ਮਮਤਾ ਤੋਂ ਰਹਿਤ ਹੈ। ਕਹੋ ਨਾਨਕ ਹਮ ਤੁਮ ਗੁਰ ਹੋਈ ਕੋਈ ਹੈ, ਅੰਬੈ ਮਨੋਗਨੀ ਕਿਉਂ ਜਾਣਨਾ ਕਰੀਏ? ਇਹ ਦਾਰੂ ਵਿੱਚ ਹੈ, ਚੇਤਨ ਜੜ ਦੀ ਹੰਗਤਾ ਛੱਡ ਦਈਏ। ਸੋ ਇਸ ਪ੍ਰਕਾਰ ਦਾਰੂ ਇਹਦੇ ਵਿੱਚ ਸ਼ਗਨ ਵਿੱਚ ਇਸੇ ਵਿੱਚ ਦਾਰੂ ਵੀ ਕਸਮ ਕੀਤੀ ਹੈ।
ਕਿਰਪਾ ਕਰੇ ਜੇ ਆਪਣੀ,
ਮੇਰਾ ਵਾਹਿਗੁਰੂ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ, ਕਿਰਪਾ ਦ੍ਰਿਸ਼ਟੀ ਕਰ ਦੇਵੇ ਜੀਵ ਦੇ ਉੱਤੇ,
ਤਾਂ ਗੁਰ ਕਾ ਸ਼ਬਦ
ਕਮਾਵੇ, ਸਾਹਿਬ ਦਾ ਸ਼ਬਦ ਕਮਾਵੇ। ਦਾਰੂ ਹੈ ਸ਼ਬਦ ਵਿੱਚ ਹੀ ਲਿਖੀ ਹੋਈ, ਗੁਰੂ ਸਾਹਿਬ ਦਾ ਸ਼ਬਦ ਕਮਾ ਕੇ ਹਉਮੈ ਤੋਂ ਛੁੱਟਦਾ ਹੈ।
ਨਾਨਕ ਕਹੇ ਸੁਣੋ ਜਨੋ,
ਗੁਰੂ ਅੰਗਦ ਸਾਹਿਬ ਦੂਜੇ ਪਾਤਸ਼ਾਹ ਕਹਿੰਦੇ ਹੈ ਕਿ ਜਨੋ ਭਗਤ ਜਨੋ ਗੁਰਸਿੱਖੋ ਸੁਣੋ ਪ੍ਰੇਮੀਓ,
ਇਤ ਸੰਜਮ ਦੁੱਖ ਜਾ,
ਸੰਜਮ ਸਾਧਨ ਦੇ ਕਰਨੇ ਕਰਕੇ ਇਹ ਹਉਮੈ ਦਾ ਦੁੱਖ ਚਲਿਆ ਜਾਂਦਾ, ਮਿਟ ਜਾਂਦਾ, ਫਿਰ ਜੰਮਣ ਮਨ ਤੋਂ ਰਹਿਤ ਹੋ ਜਾਂਦਾ ਪੁਰਖ। ਇਹ ਮਹਾਰਾਜ ਸਾਧਨ ਕਰਨ ਵਾਸਤੇ ਕੀ ਕਰੀਏ? ਇਹ ਪਹਿਲੇ ਪਾਤਸ਼ਾਹ ਜੀ ਦੱਸਦੇ ਪੌੜੀ ਵਿੱਚ,
ਪੌੜੀ ਸੇਵ ਕੀਤੀ ਸੰਤੋਖੀ,
ਸੇਵਾ ਭਗਤੀ ਦੀ ਜਿਨ੍ਹਾਂ ਦੇ ਅੰਦਰ ਸੰਤੋਖੀ ਸੰਤੋਖ ਦੇ ਸਹਿਤ ਹਨ, ਈ ਨਿਸ਼ਚੇ ਕਰਕੇ ਸੰਤੋਖੀ ਪੁਰਖਾਂ ਨੂੰ ਭਾਈ ਸੇਵਾ ਕੀਤੀ ਹੈ ਮਹਾਰਾਜ ਦੀ ਭਾਵ ਭਗਤੀ ਦੀ।
ਜਿੰਨੀ ਸੱਚੋ ਸੱਚ ਧਿਆਇਆ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਉਦੇਸ਼ ਦੁਆਰਾ ਸੱਚ ਨਿਸ਼ਚੇ ਕਰਕੇ, ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਸੱਚ ਨਾਮ ਨੂੰ ਧਿਆਉਣਾ ਕੀਤਾ ਹੈ।
ਓਨੀ ਮੰਦਾ ਪੈਰ ਨਾ ਰੱਖੇ,
ਉਹਨਾਂ ਮੰਦੇ ਕੁਸੰਗਤ ਲੋਕੇ, ਮੰਦੇ ਵਿਕਾਰ ਵਾਲੇ ਸੁਭਾਅ ਵਿੱਚ ਮਨ ਦਾ ਸੰਕਲਪ ਰੂਪੀ ਪੈਰ ਨਹੀਂ ਰੱਖਣਾ ਕੀਤਾ ਹੈ।
ਪਰ ਸੁਕਿਰਤ ਧਰਮ ਕਮਾਇਆ,
ਹਮੇਸ਼ਾ ਲਈ ਸੁਕਿਰਤ ਪੁੰਨਾਂ ਵਾਲੀ ਕਿਰਤ ਕਰਦੇ ਹੈ, ਤਦ ਵਿਕਾਰ ਵਾਲਾ ਕੰਮ ਕਰਦੇ ਹੈ, ਸ੍ਰੇਸ਼ਟ ਕੀਰਤਨ ਭਗਤੀ ਕਰਦੇ ਹੈ, ਧਰਮ ਦੀ ਕਮਾਈ ਨੂੰ ਆਪਦੇ ਹੱਕ ਦੀ ਕਮਾਈ ਨੂੰ ਕਮਾਉਣਾ ਕੀਤਾ ਉਹਨਾਂ ਨੇ, ਕਿਸੇ ਨਾਲ ਧੋਖੇਬਾਜ਼ੀ ਨਹੀਂ ਕਰਦੇ, ਠੱਗੀ ਨਹੀਂ ਕਰਦੇ, ਛਲ ਨਹੀਂ ਕਰਦੇ ਹਨ, ਦੁਨੀਆਂ ਵਾਲੀ ਕਿਰਤ ਨੂੰ ਕਮਾਉਣਾ ਕੀਤਾ ਹੈ।
ਓਨੀ ਦੁਨੀਆਂ ਤੋੜੇ ਬੰਧਨਾਂ
ਮੂਰਖ ਹੋ ਗਏ ਹੈ, ਆਪਣਾ ਦੁਨੀਆਂ ਮਾਇਆ ਦੇ ਜਿਹੜੇ ਬੰਧਨ ਪਏ ਸੀ ਨਾ ਜੀਆਂ ਨੂੰ ਉਹ ਸਾਰੇ ਤੋੜ ਦਿੱਤੇ ਹਨ। ਕਰਤਾ ਭੋਗਤਾ ਪੁਣੇ ਦੇਤਾ ਮਮਤਾ ਪੁਣੇ ਦੇਨ ਪਾਣੀ ਥੋੜਾ ਖਾਇਆ ਖਾ ਕੇ ਗਧੇ ਵਾਂਗੂ ਪੇਟ ਭਰ ਕੇ ਨੀ ਪੇਟ ਭਰੋ ਪਸ਼ੂ ਹੈ ਜੋ ਸੋਇਓ ਉਹਨਾਂ ਨੇ ਅੰਨ ਪਾਣੀ ਥੋੜਾ ਖਾਇਆ ਅੰਨ ਉਹਨਾਂ ਨੀ ਖਾਂਦੇ ਜੇ ਤੰਦੇ ਖਾਣ ਨਾਲ ਸਾਰੀ ਮਸਾਂ ਆਵੇ। ਇੱਕ ਵੈਸ਼ਨੋ ਸੀ ਉਹਨੂੰ ਪੂਰੇ ਖਾ ਲੇ ਤੇ ਦਰਦ ਹੋਣ ਲੱਗ ਗਿਆ। ਉਹ ਕਹਿਣ ਲੱਗੇ ਕੋਈ ਚੂਰਨ ਲੈ ਲੈ। ਕਹਿੰਦੇ ਚੂਰਨ ਜੋਗਾ ਥਾਂ ਹੁੰਦਾ ਤਾਂ ਇੱਕ ਪੂੜਾ ਹੀ ਨਾ ਅੰਦਰ ਪਾ ਲੈਂਦੇ, ਹੋਰ ਐਸਾ ਜਿਹਾ ਨੀ ਹੋਣਾ ਚਾਹੀਦਾ। ਕਹਿੰਦੇ ਇਹਨੂੰ ਥੋੜਾ ਖਾਣਾ ਚਾਹੀਦਾ ਹੈ, ਮਗਰੋਂ ਚੂਰਨ ਲੈਣ ਜੋਗਾ ਵੀ ਥਾਂ ਨਾ ਛੱਡਣਾ। ਤੇ ਅੰਨ ਘੱਟੋ ਘੱਟ ਜਿੰਨੀ ਭੁੱਖ ਹੋਵੇ ਉਹਨੂੰ ਚੌਥਾ ਹਿੱਸਾ ਘੱਟ ਖਾਣਾ ਚਾਹੀਦਾ। ਤੇ ਪਾਣੀ ਜਿਸ ਪਾਣੀ ਨੂੰ ਪੀ ਕੇ ਹਰੇਵਾਂ ਹੀ ਹੋ ਜਾਵੇ ਤੇ ਲਘੂ ਸ਼ੰਕਾ ਹੀ ਕਰਦਾ ਫਿਰ ਹਰ ਵਕਤ, ਫਿਰ ਕਦੇ ਕਸਾ ਨਾ ਖੁੱਲੇ ਛੇਤੀ ਹੋ ਜੇ, ਇਹੋ ਜਿਹਾ ਪਾਣੀ ਨੂੰ ਪੀਣਾ ਚਾਹੀਦਾ। ਫਿਰ ਪਾਣੀ ਪੀਣ ਕਰਕੇ ਸੰਜਮ ਦੇ ਨਾਲ ਇਹ ਅੰਤ ਪਾਣੀ ਥੋੜਾ ਸੰਜਮ ਦਾ ਉਹਨਾਂ ਨੇ ਖਾਣਾ ਕੀਤਾ ਹੈ। ਤੂੰ ਬਸ ਕੀਤੀ ਸਰਵ ਕਰਨ ਵਾਲਾ ਇਹਨਾਂ ਪੁਰਖਾਂ ਦਾ ਉਹਨਾਂ ਇੰਦਰੇ ਗੁਣ ਹਨ। ਤੂੰ ਬਖਸ਼ੀਸੀ ਅਗਲਾ ਪਾਤਸ਼ਾਹ, ਤੂੰ ਬਖਸ਼ੀਸੀ ਬਖਸ਼ਾ ਕਰਨ ਵਾਲਾ ਅਗਲਾ ਅਨਾਲ ਕਾਲ ਦਾ ਪਹਿਲਾਂ ਤੋਂ ਲਾ ਕੇ ਸੱਚੇ ਪਾਤਸ਼ਾਹ ਤੂੰ ਬਖਸ਼ਾ ਕਰਨਾ ਹੈ। ਆਏ ਦੇ ਭਗਤਾਂ ਦੇ ਤਾਂ ਹੀ ਨਾਮ ਦੀਆਂ ਬ੍ਰਹਮ ਗਿਆਨ ਦੀਆਂ ਭਾਵ ਭਗਤੀ ਦੀਆਂ, ਅਗਲਾ ਅਨਾਲ ਕਾਲ ਦਾ ਅਗਲਾ ਬਹੁਤਾ ਤੂੰ ਬਖਸ਼ਿਆਂ ਦੇ ਕਰਨ ਵਾਲਾ ਹੈ, ਬਖਸ਼ਿਸ਼ਾਂ ਦੇ ਦੇਣ ਵਾਲਾ। ਨਿਤ ਦੇਵ ਹੈ ਚੜ੍ਹੈ ਸਵਾਇਆ, ਦਿੱਤਾ ਪਰਤੀ ਤੂੰ ਦਾਨ ਦੇਣਾ ਕਰਦਾ ਹੈ। ਆਪਦਾ ਦਾਨ ਦਿੱਤਾ ਹੋਇਆ ਦੂਣਾ ਚੱਲਣਾ ਸਵਾਇਆ ਚੜ੍ਹਦਾ ਹੈ, ਘੱਟਦਾ ਨੀ ਕਿਸੇ ਪ੍ਰਕਾਰ ਵੀ। ਦਿੱਤਾ ਪਰਤੀ ਉਹਨਾਂ ਦੀ ਪਹਿਲੀ ਭੂਮਿਕਾ, ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਇਹ ਸਵਾਇਆ ਆਨੰਦ ਉਹਨਾਂ ਨੂੰ ਚੜ੍ਹਦਾ ਜਾਂਦਾ ਭੂਮਿਕਾ ਰੂਪ। ਵਡਿਆਈ ਹੋਰ ਤਰਜੀਹ ਦਿੰਦੇ ਹਨ ਤੇ ਸਵਾਇਆ ਪੁੰਨ ਨੂੰ ਚੜ੍ਹਦਾ ਪ੍ਰਾਪਤ ਹੁੰਦਾ ਸਿੱਧੀ ਇਕਾਗਰਤਾ ਰੂਪ। ਵਡਿਆਈ ਵੱਡਾ ਪਾਇਆ, ਉਸ ਕੇ ਪਾਤਸ਼ਾਹ ਤੇਰੇ ਨਾਮ ਦੀ ਵਡਿਆਈ ਕਰਕੇ ਇਹ ਵੱਡੇ ਪਰਮੇਸ਼ਰ ਤੈਨੂੰ ਪਾਉਣਾ ਕੀਤਾ। ਉਹਨਾਂ ਜਿਨ੍ਹਾਂ ਨੇ ਵੱਡੇ ਪਰਮੇਸ਼ਰ ਤੇਰੀ ਵਡਿਆਈ ਕੀਤੀ ਹੈ ਉਹਨਾਂ ਨੇ ਵੱਡੇ ਤੇਰੇ ਸਰੂਪ ਨੂੰ ਪਾਇਆ, ਜਿਨ੍ਹਾਂ ਨੇ ਤੇਰਾ ਵੱਡਾ ਸਰੂਪ ਪਾਇਆ ਉਹਨਾਂ ਦੀ ਵਡਿਆਈ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ।